ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾਂ, ਆਈ ਅਨਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧ ਕੂਪਤੇ, ਲਾਵੋ ਆਪਣੀ ਚਰਣੀ। ਆਏ ਅਨਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧ ਕੂਪਤੇ, ਲਾਵੋ ਆਪਣੀ ਚਰਣੀ। ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਣੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ। ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ। ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ, ਤੇਹਾ ਹਉਂ ਕਰੀ ਵਖਿਆਨ, ਦਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ, ਤੇਹਾ ਹਉਂ ਕਰੀ ਵਖਿਆਨ। ਸਨਮਾਨਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਸਰਬੱਤ ਸੰਗਤ ਇੱਕ ਵਾਰ ਸਾਰੇ ਰਸਨਾ ਨੂੰ ਕਰੋ ਪਵਿੱਤਰ ਗੁਰੂ ਬਖਸ਼ੀ ਗੁਰਫਤਿਹ ਦੀ ਸਾਂਝ ਸਾਰੇ ਪਿਆਰ ਨਾਲ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਕਿਰਪਾਲੂ ਸਮਰੱਥ ਗੁਰੂ ਦੀਨ ਦੁਨੀਆ ਦੇ ਮਾਲਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪ੍ਰਕਾਸ਼ਵਾਨ ਹੋ ਕਰਕੇ ਸਾਡੇ ਸੰਸਾਰੀ ਜੀਆਂ 'ਤੇ ਬਖਸ਼ਿਸ਼ ਕਰਦਿਆਂ ਹਜ਼ੂਰ ਨੇ ਅੱਜ ਜੋ ਅੰਮ੍ਰਿਤ ਵੇਲੇ ਦਾ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਹ ਪਵਿੱਤਰ ਮੁੱਖ ਵਾਕ ਆਪ ਹਰ ਰੋਜ਼ ਦੀ ਤਰ੍ਹਾਂ ਮੁੱਖ ਵਾਕ ਦੀ ਵਿਚਾਰ ਆਰੰਭ ਹੋਣ ਤੋਂ ਪਹਿਲਾਂ ਹੁਣੇ ਹੀ ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸੰਗਤ ਨੇ ਸੁਸ਼ੋਭਿਤ ਹੋ ਕੇ ਸਰਵਣ ਕੀਤਾ ਹੈ ਜਿੱਥੇ ਦੇਸ਼ ਵਿਦੇਸ਼ ਵਿੱਚ ਗੁਰੂ ਕੀਆਂ ਸੰਗਤਾਂ ਹਰ ਰੋਜ਼ ਗੁਰੂ ਕੇ ਬਖਸ਼ਿਸ਼ ਕੀਤੇ ਇਸ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ। ਆਓ ਅੱਜ ਦਾ ਜੋ ਪਵਿੱਤਰ ਮੁੱਖ ਵਾਕ ਸਤਿਗੁਰੂ ਨੇ ਬਖਸ਼ਿਆ ਮਨਵਿਰਤੀਆਂ ਨੂੰ ਇਕਾਗਰ ਕਰਕੇ ਇਸ ਦੀ ਪਾਵਨ ਵਿਚਾਰ ਸ਼੍ਰਵਣ ਕਰੀਏ। ਇਹ ਪਵਿੱਤਰ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਜੈਤ ਸ਼੍ਰੀ ਰਾਗ ਅੰਦਰ ਪਾਵਨ ਸਤਿਗੁਰੂ ਦਾ ਇਹ ਉਚਾਰਿਆ ਸ਼ਬਦ ਹੈ। ਇਸ ਸ਼ਬਦ ਦੇ ਆਰੰਭ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਅਰਦਾਸ ਕਰਨ ਦੀ ਬੇਨਤੀ ਕਰਨ ਦੀ ਜਾਚ ਸਿਖਾਲੀ ਹੈ। ਅਸੀਂ ਸਾਰੇ ਗੁਰੂ ਬਖਸ਼ਿਸ਼ ਨਾਲ ਜਿਨ੍ਹਾਂ ਨੂੰ ਕੁਝ ਸਮਝ ਪਈ ਹੈ ਜਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਆ ਕਰਕੇ ਮੱਥਾ ਟੇਕਦੇ ਹਾਂ ਤਾਂ ਹੱਥ ਜੋੜ ਕੇ ਸਤਿਗੁਰੂ ਦੀ ਹਜ਼ੂਰੀ 'ਚ ਇਹੋ ਹੀ ਸਤਿਗੁਰੂ ਤੋਂ ਜਾਚਨਾ ਕਰਦੇ ਹਾਂ। ਪਾਤਸ਼ਾਹ ਅਨੇਕਾਂ ਜਨਮਾਂ ਦੇ ਅੰਦਰ ਭਰਮ ਦੇ ਭਟਕਦੇ ਹੋਏ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ। ਆਪ ਕਿਰਪਾ ਕਰੋ, ਸ਼ਰਨ 'ਚ ਆਇਆਂ ਦੀ ਹੁਣ ਰੱਖਿਆ ਕਰੋ। क्योंकि पता नहीं किन्ने क जन्म पिछे असी भोगे हन। सारिया जूना तो बाद कदे मनुख जन्म मिलिया, ये भी कोई पूर्वले चंगे कर्म करके गुरु बख्शस नाल ये प्राप्त होया है। गुरबाणी दे अंदर भी गुरु जी ने 84 लख जून दर्शाई है। धार्मिक विद्वाना ने भी धार्मिक ग्रंथां दे अंदर इन्हां जूनां दा जिक्र कीता है। वैसे गुरबाणी दे अंदर तां 42 लख जून जल दे अंदर भी रहन वाली दसी है। 42 लख जी जलमे होते जीठल पहला काय करो, उस सिद्धांत अनुसार फिर 42 लख जून जल तो बाहर है। हुण जो 84 लख जून है असां सारियां ना वेखियां, ना सारियां दी गिनती ही हो सकती है। तिरगत जूना टेढ़ियां जूना असां जिन्हिया कि इन्हां अखां दे नाल सारे जीव वेखदे हां, मनुख जन्म तो वाकई छुट वह भी बड़िया भयानक तो भयानक जूना हन, जिन्हां जूना दे अंदर पै के मनुख इस जन्म तो खुंझिया होया, पता नहीं किन्ने क दुख भोगदा, किन्ने क भोगदा आया है। इत्थों जे ये जीवन दे अंदर जो सतगुरु ने सानू हुक्म कीता भी भई प्राप्त मानुख देहुरिया गोविंद मिलन की एह तेरी बरिया, अवर काज तेरा कितै ना काम, मिल साध संगत भज केवल नाम, सरंग जाम लाग भव जल तरण कै, जन बिरथा जात रंग माया कै। व्यर्थ ये जन्म बीतदा जा रहा है। अगे फिर सतगुरु जी ने बेनती करन दी फिर जाच सिखाली है इत्थे भी, जप तप संजम धर्म ना कमाया, सेवा साधना जानिया हर राया, कहो नानक हम नीच कर्मा शरण परे की राखो हो शर्मा। छुटकारा शरण च पैके ही है, छुटकारा बेनतियां करके ही है। तो सतगुरु सच्चे पातशाह जी ने अज दे इस पवित्र मुख वाक अंदर आरंभ विच ही मालक दी शरण विच पै के बेनती करन दी सतगुरु ने जो सानू जाच सिखाली आ, आओ मनवृत्तियां नू कागर करके शब्द दी विचार शब्द दे रंभता तो श्रवण करिए।
सतनाम श्री वाहे गुरु साहेब जी, जय तसरी महला पंजवा, आए अनक जन्म भ्रम सरणी।
धन परम कृपालु सतगुरु श्री गुरु अर्जन देव जी महाराज ने जैत श्री राग अंदर ये शब्द उचारिया है। हजूर कृपा करदे ने आए अनक जन्म भ्रम शरणी। हे मालक एक नी अनक तो भाव अनेक अनंत ਜਨਮਾਂ ਦੇ ਅੰਦਰ ਭਰਮਦੇ ਹੋਏ ਅਸੀਂ ਆਪ ਦੀ ਸ਼ਰਨ ਵਿੱਚ ਆ ਪਏ ਹਾਂ। ਸਤਿਗੁਰੂ ਜੀ ਨੇ ਬਾਣੀ 'ਚ ਫਰਮਾਇਆ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸਤਿਗੁਰੂ ਮਹਾਰਾਜ ਕਹਿੰਦੇ ਕਿੰਨੇ ਹੀ ਜਨਮ ਤਾਂ ਕੀੜਿਆਂ ਪਤੰਗਿਆਂ ਦੇ ਭੋਗਣਾ ਕੀਤੇ ਹਨ, ਕਈ ਜਨਮ ਕੀਟ ਪਤੰਗਾ, ਕਈ ਜਨਮ ਗਜ ਨਾਮ ਹਾਥੀ ਦਾ, ਮੀਨ ਮੱਛੀ ਦਾ, ਮੱਛ ਵਗੈਰਾ, ਕਈ ਜਨਮ ਗਜ ਮੀਨ ਆਦਿਕ, ਅਤੇ ਇੱਥੇ ਹੀ ਵੱਸ ਨਹੀਂ। ਅੱਗੇ ਜਾ ਕੇ ਹਜ਼ੂਰ ਕਹਿੰਦੇ ਕਈ ਜਨਮ ਪੰਖੀ ਸਰਪ ਹੋਇਓ, ਪੰਛੀਆਂ ਦੇ ਜਨਮ ਵੀ, ਸੱਪਾਂ ਦੇ ਜਨਮ ਵੀ, ਕਈ ਜਨਮ ਹੈਵਰ ਵਿਰਖ ਜੋਇਓ, ਬਲਦ ਜੂਨੀ ਵਿੱਚ ਵੀ ਪੈਣਾ ਕੀਤਾ, ਹਾਥੀ ਘੋੜਿਆਂ ਦੇ ਜੂਨਾਂ ਵਿੱਚ ਵੀ ਪੈਣਾ ਕੀਤਾ ਹੈ, ਪਰ ਹੁਣ ਮਨੁੱਖ ਜਨਮ ਮਿਲਿਆ ਹੈ। ਆਏ ਅਣਖ ਜਨਮ ਭਰਮ ਸ਼ਰਣੀ, ਮਨੁੱਖ ਜਦੋਂ ਇਸ ਜਨਮ ਦੇ ਅੰਦਰ ਆ ਕੇ ਫਿਰ ਵੀ ਭੁੱਲ ਕਰ ਲੈਂਦਾ ਹੈ। ਸਤਿਗੁਰੂ ਨੇ ਬਾਣੀ 'ਚ ਕਿਹਾ, ਇਸ ਪੌੜੀ 'ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ। ਜਿਵੇਂ ਮਨੁੱਖ ਕੋਈ ਉੱਪਰ ਨੂੰ ਪੌੜੀ ਚੜ੍ਹ ਰਿਹਾ ਹੋਵੇ, ਸਿਖਰ ਦੇ ਉੱਤੇ ਜਾ ਕੇ ਕਿਤੇ ਫਿਰ ਪੌੜੀ ਨਾਲੋਂ ਹੱਥ ਛੁੱਟ ਜਾਣ, ਫਿਰ ਇਹ ਥੱਲੇ ਹੀ ਫਿਰ ਗਿਰ ਜਾਂਦਾ ਹੈ। ਇਸੇ ਤਰ੍ਹਾਂ 84 ਲੱਖ ਜੂਨਾਂ ਨੂੰ ਭੋਗਦਿਆਂ ਇਹ ਮਨੁੱਖ ਜਨਮ ਰੂਪ ਪੌੜੀ ਸਿਖਰਲਾ ਡੰਡਾ ਹੈ। ਜੇ ਤਾਂ ਅਖੀਰ 'ਚ ਇਹ ਮੰਜ਼ਲ ਦੇ ਉੱਤੇ ਪਹੁੰਚ ਗਿਆ, ਪ੍ਰਭੂ ਦੀ ਪ੍ਰਾਪਤੀ ਰੂਪ ਅਸਲ ਮੰਜ਼ਲ 'ਤੇ, ਕਿਉਂਕਿ ਇਹ ਤਰਾਹੇ ਪੱਤ ਪਵੜੀਆਂ ਚੜ੍ਹੀਆ ਹੋਏ ਅਕੀਸ, ਉਹਦੇ ਨਾਲ ਅਭੇਦ ਹੋਣਾ, ਪ੍ਰਭੂ ਦੇ ਨਾਲ ਉਹਦੇ ਤੱਕ ਪਹੁੰਚਣਾ ਹੈ। ਇੱਕ ਦੂ ਜਿਭੋ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼, ਇਹ ਤਰਾਹੇ ਪੱਤ ਪਵੜੀਆਂ ਚੜ੍ਹੀਆ ਹੋਏ ਅਕੀਸ। ਮਨੁੱਖ ਜਨਮ ਮਿਲਿਆ ਹੀ ਇਸ ਵਾਸਤੇ ਹੈ, ਨਾਮ ਜਪਨ ਕੋ ਜਿਹਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। 84 ਲੱਖ ਜੂਨ ਵਿਦਵਾਨਾਂ ਨੇ ਵਰਣਨ ਕੀਤੀ ਆ, 20 ਲੱਖ ਸਥਾਵਰ ਜਾਨੋ, 9 ਲੱਖ ਜਲਚਰ ਸਭ ਮਾਨੋ, 11 ਲੱਖ ਕੂਰਮ ਕਵੀ ਰਾਏ, ਪੰਖੀ ਗਣ 10 ਲੱਖ ਬਤਾਏ, 30 ਲੱਖ ਪਹਿਜਾਨੋ ਭਾਈ, 4 ਲੱਖ ਬਾਨਰ ਦੁੱਖ ਪਾਈ, ਜਬ ਜੇ 84 ਕੱਟ ਆਵੇ ਤਾਵੇ ਮਨੁੱਖ ਕੇ ਤਨ ਕੋ ਪਾਵੇ। ਮਨੁੱਖ ਤਨ ਮਿਲਿਆ ਅਖੀਰਲੀ ਪੌੜੀ, ਅਖੀਰਲਾ ਡੰਡਾ, ਇੱਥੋਂ ਫੇਰ ਖੁੰਝ ਗਿਆ ਫੇਰ ਜੂਨਾਂ ਦੇ ਅੰਦਰ, ਫਿਰ ਵੀ ਬੇਨਤੀ ਨਾਲ ਕਰਮਾਂ ਨਾਲ ਹੀ ਛੁਟਕਾਰਾ। ਸਿੱਖ ਇਤਿਹਾਸ ਨੂੰ ਜਦ ਅਸੀਂ ਪੜ੍ਹਦੇ ਹਾਂ, ਮੇਰੇ ਸਮਰੱਥ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਇਸ ਨੂੰ ਸੰਸਾਰ ਨੂੰ ਤਾਰਨ ਵਾਸਤੇ ਆਏ। ਭਾਈ ਗੁਰਦਾਸ ਜੀ ਨੇ ਠੀਕ ਕਿਹਾ, ਕਲ ਤਾਰਨ ਗੁਰੂ ਨਾਨਕ ਆਇਆ, ਅਤੇ ਗੁਰੂ ਨਾਨਕ ਸੰਸਾਰ ਅੰਦਰ ਪ੍ਰਗਟ ਹੋ ਕੇ ਸੁਲਤਾਨਪੁਰ ਦੀ ਧਰਤੀ ਤੋਂ ਮੋਦੀਖਾਨੇ ਨੂੰ ਸੰਕੋਚ ਕੇ ਜਦੋਂ ਜੀਆਂ ਨੂੰ ਤਾਰਨ ਲਈ ਚੱਲੇ ਨੇ, ਇਸ ਸੰਸਾਰ ਨੂੰ ਅਗਿਆਨਤਾ ਦੇ ਅੰਧੇਰੇ ਅੰਦਰ ਘਰੇ ਘਿਰਿਆ ਤੱਕਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਹਿਲਾ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਹਾਰ ਕਰ, ਅਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕੀਨੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ, ਬਾਬਾ ਪਹਿਦਾ ਸੱਚ ਖੰਡ, ਨੌ ਨਿਦ ਨਾਮ ਗਰੀਬੀ ਪਾਈ, ਬਾਬਾ ਵੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜਹੋ ਗੁਰੂ ਗੁਵਾਰ ਹੈ ਹੈ ਕਰਦੀ ਸੁਣੀ ਲੁਕਾਈ, ਬਾਗਬੇ ਭੇਖ ਬਣਾਇਆ ਉਦਾਸੀ ਕੀ ਰੀਤ ਚੁਲਾਈ, ਚੜਿਆ ਸੋਧਨ ਧਰਤ ਲੁਕਾਈ, ਹੈ ਹੈ ਕਰਦੀ ਲੁਕਾਈ ਨੂੰ, ਅਗਿਆਨਤਾ ਦੇ ਅੰਧੇਰੇ ਅੰਦਰ ਘਿਰਿਆ ਜੀਆਂ ਨੂੰ ਗਿਆਨ ਦੀ ਰੋਸ਼ਨੀ ਬਖਸ਼ਣ ਲਈ, ਤਾਰਨ ਲਈ ਗੁਰੂ ਨਾਨਕ ਚੱਲੇ ਹਨ। ਗੁਰੂ ਨਾਨਕ ਨੇ ਬਾਬਾ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ, ਸੱਚਾ ਢੋਆ ਸੰਸਾਰ ਦੇ ਅੰਦਰ। ਭਾਈ ਗੁਰਦਾਸ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਬਾਬੇ ਡਿੱਠੀ ਪ੍ਰਿਥਵੀ ਨਵਾਂ ਖੰਡ ਜਿੱਥੇ ਤੱਕ ਆਹੀ, ਸਾਰੇ ਗੁਰੂ ਨਾਨਕ ਜੀਆਂ ਨੂੰ ਜਾ ਕੇ ਤਾਰਿਆ ਹੈ। ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਜ਼ਿਕਰ ਕੀਤਾ ਹੈ। ਇੱਕ ਥਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਦੇ ਵਿੱਚ ਗਏ ਹਨ, ਉੱਥੇ ਕੀ ਦੇਖਿਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇੱਕ ਮੁਸਲਮਾਨ ਫਕੀਰ ਹੈ ਜਿਹਨੇ ਇੱਕ ਮਠ ਦੇ ਵਿੱਚ ਵੜ ਕੇ ਬੈਠ ਕੇ 40 ਦਿਨਾਂ ਦਾ ਚਲੀਸਾ ਕੱਢਣਾ ਸ਼ੁਰੂ ਕੀਤਾ ਅਤੇ ਸਾਰੇ ਸਿਆਲਕੋਟ ਸ਼ਹਿਰ ਨੂੰ ਗਰਕ ਕਰਨ ਦੀ ਧਾਰੀ ਆ। ਧੰਨ ਗੁਰੂ ਨਾਨਕ ਉੱਥੇ ਪਹੁੰਚੇ ਹਨ। ਕਾਰਨ ਇਹ ਸੀ ਉਹਦੇ ਸ਼ਹਿਰ ਨੂੰ ਗਰਕ ਕਰਨ ਦਾ, ਚਲੀਸਾ ਕੱਢਣ ਦਾ। ਉੱਥੇ ਇੱਕ ਗੀਗਾ ਨਾਮੇ ਖੱਤਰੀ ਸੀ ਸ਼ਾਹੂਕਾਰ, ਉਹਦੇ ਘਰ ਕਦੇ ਪੁੱਤਰ ਨਹੀਂ ਸੀ ਹੁੰਦਾ, ਕਦੇ ਉਸ ਫਕੀਰ ਦੀ ਸ਼ਰਨ ਵਿੱਚ ਪੈ ਕੇ ਉਹਨੇ ਗੀਗੇ ਨੇ ਕਿਹਾ ਸੀਗਾ, ਮੇਰੇ ਘਰ ਪੁੱਤਰ ਹੋਊ ਤਾਂ ਮੈਂ ਤੁਹਾਨੂੰ ਇੱਕ ਪੁੱਤਰ ਦੇਵਾਂਗਾ। ਉਹਦੇ ਘਰ ਤਿੰਨ ਪੁੱਤਰ ਹੋਏ ਸਨ, ਇੱਕ ਪੁੱਤਰ ਉਸਨੂੰ ਦੇਣਾ ਮੰਨਿਆ ਸੀ, ਪਰ ਪੁੱਤਰ ਦੀ ਮਮਤਾ ਮੋਹ ਐਸਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਕ੍ਰੋਧ ਵਿੱਚ ਆ ਕੇ ਉਸ ਮੁਸਲਮਾਨ ਫਕੀਰ ਨੇ ਚਲੀਸੇ ਕੱਢਣਾ ਸ਼ੁਰੂ ਕਰ ਦਿੱਤਾ ਵੀ ਮੈਂ ਸਾਰੇ ਸ਼ਹਿਰ ਝੂਠਿਆਂ ਦਾ ਇਹਨਾਂ ਨੂੰ ਗਰਕ ਕਰ ਦੇਣਾ ਹੈ। ਗੁਰੂ ਨਾਨਕ ਉੱਥੇ ਗਏ ਨੇ, ਜਿਹੜੇ ਉਸ ਮੁਸਲਮਾਨ ਦੇ ਤਕੀਏ ਅਤੇ ਉਹਦੇ ਮਰੀਦ ਬਾਹਰ ਸਨ, ਉਹਨਾਂ ਨੂੰ ਹਜ਼ੂਰ ਨੇ ਕਿਹਾ ਹੈਗਾ ਵੀ ਕਹੋ ਫਕੀਰ ਨੂੰ ਬਾਹਰ ਆਵੇ। ਉਹ ਕਹਿਣ ਲੱਗੇ ਜੀ, ਉਹ ਤਾਂ 40 ਦਿਨਾਂ ਬਾਅਦ ਬਾਹਰ ਆਵੇਗਾ, ਸ਼ਹਿਰ ਨੂੰ ਗਰਕ ਕਰਨਾ ਇਸਨੇ। ਮਹਾਰਾਜ ਕਹਿੰਦੇ ਨਹੀਂ, ਉਸਨੂੰ ਕਹੋ ਬਾਹਰ ਆਵੇ, ਸਾਨੂੰ ਮਿਲੇ। ਜਦੋਂ ਅੰਦਰ ਉਸਨੂੰ ਕਿਹਾ ਗਾ ਵੀ ਗੁਰੂ ਨਾਨਕ ਬਾਹਰ ਆਏ ਨੇ, ਬੁਲਾ ਰਹੇ ਨੇ, ਕਹਿਣ ਲੱਗਿਆ ਨਹੀਂ ਮੈਂ ਬਾਹਰ ਨਹੀਂ ਆਉਣਾ, ਮੈਂ ਤਾਂ ਆਪਣਾ ਚਲੀਸਾ ਪੂਰਾ ਕਰਕੇ ਹੀ ਬਾਹਰ ਆਵਾਂਗਾ। ਪਰਮੇਸ਼ਰ ਦੀ ਨੇਤ ਐਸੀ ਵਰਤੀ, ਇਤਿਹਾਸ 'ਚ ਜ਼ਿਕਰ ਹੈ, ਕਹਿੰਦੇ ਜਿਹੜਾ ਮੱਟ ਸੀ ਬਿਲਕੁਲ ਬੰਦ ਸੀ, ਬੂਹੇ ਵਾਹੇ ਬੰਦ, ਅੰਦਰ ਹਨੇਰਾ ਸੀ, ਉਹ ਮੱਟ ਉੱਪਰੋਂ ਫਟ ਚੱਲਿਆ, ਮੱਟ ਦੇ ਵਿੱਚ ਤਰੇੜ ਆਈ, ਸੂਰਜ ਦੀਆਂ ਕਿਰਨਾਂ ਅੰਦਰ ਪਈਆਂ ਅਤੇ ਉਹਦੇ ਅੱਖਾਂ ਖੋਲੀਆਂ, ਦੇਖਿਆ ਕਹਿੰਦੇ ਅੰਦਰ ਬੈਠੇ ਫਕੀਰ ਨੇ, ਅਤੇ ਮਨ ਅੰਦਰ ਭੈ ਹੋਇਆ ਵੀ ਮੱਟ ਮੇਰੇ ਉੱਤੇ ਨਾ ਡਿੱਗ ਪਵੇ ਕਿਤੇ ਪਾਟ ਕੇ, ਅਤੇ ਬੂਹੇ ਛੇਤੀ ਨਾਲ ਖੋਲ੍ਹ ਕੇ ਬਾਹਰ ਨੂੰ ਭੱਜਿਆ ਡਰਦਾ ਹੋਇਆ। ਬਾਹਰ ਗੁਰੂ ਨਾਨਕ ਬੈਠੇ ਨੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਹਮਣੇ ਦੇਖ ਕੇ ਸਿਰ ਝੁਕਾਉਣਾ ਪਿਆ। ਗੁਰੂ ਨਾਨਕ ਦੇਵ ਜੀ ਕਹਿੰਦੇ, ਪੀਰ ਜੀ ਹੁਣ ਕਿਉਂ ਭੱਜਿਆ ਆਇਆ? ਕਹਿਣ ਲੱਗੇ ਜੀ ਮੱਟ ਉੱਤ ਡਿੱਗ ਪੈਣਾ ਸੀਗਾ। ਮਹਾਰਾਜ ਕਹਿੰਦੇ ਕੀ ਕਰ ਰਿਹਾ ਤੂੰ? ਕਹਿਣ ਲੱਗਿਆ ਜੀ ਮੈਂ ਚਲੀਸਾ ਕੱਢ ਰਿਹਾ ਸੀਗਾ। ਮਹਾਰਾਜ ਕਹਿੰਦੇ ਕਾਹਦੇ ਲਈ? ਕਹਿੰਦਾ ਜੀ ਸਾਰਾ ਸ਼ਹਿਰ ਝੂਠਿਆਂ ਦਾ, ਇਹ ਸ਼ਹਿਰ ਨੂੰ ਗਰਕ ਕਰਨ ਵਾਸਤੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਰੇ ਝੂਠੇ ਨਹੀਂ ਹੁੰਦੇ। ਦੇਖ ਤੂੰ ਤਾਂ ਮੌਤ ਤੋਂ ਡਰਦਾ ਬਾਹਰ ਨੂੰ ਭੱਜਿਆ ਅਤੇ ਦੂਜਿਆਂ ਨੂੰ ਮਾਰਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ। ਇਹ ਰੱਬ ਦੇ ਪਿਆਰਿਆਂ ਦਾ ਫਕੀਰਾਂ ਦਾ ਕੰਮ ਨਹੀਂ ਹੁੰਦਾ। ਅਤੇ ਤੂੰ ਤਾਂ ਆਪ ਮਰਨ ਤੋਂ ਡਰਦਾ, ਪਰ ਇੱਥੇ ਸ਼ਹਿਰ 'ਚ ਇਹੋ ਜਿਹੇ ਵੀ ਹੋਣਗੇ ਜਿਹਨਾਂ ਨੇ ਮਰਨਾ ਪਹਿਲਾਂ ਹੀ ਸੱਚ ਜਾਣਿਆ। ਕਹਿੰਦਾ ਨਹੀਂ ਜੀ, ਇੱਥੇ ਐਸਾ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਤੈਨੂੰ ਵਿਖਾ ਦਿੰਦੇ ਹਾਂ। ਗਿਆਨੀ ਗਿਆਨ ਸਿੰਘ ਜੀ ਨੇ ਇਸ ਢੰਗ ਨਾਲ ਇਹ ਪ੍ਰਸੰਗ ਲਿਖਿਆ। ਮਹਾਰਾਜ ਨੇ ਫਿਰ ਮਰਦਾਨੇ ਨੂੰ ਦੋ ਟਕੇ ਦਿੱਤੇ। ਇੱਥੇ ਮਰਦਾਨੇ ਨੂੰ ਸਤਿਗੁਰੂ ਜੀ ਕਹਿਣ ਲੱਗੇ, ਜਾ ਮਰਦਾਨਿਆ, ਇੱਕ ਟਕੇ ਦਾ ਸੱਚ ਅਤੇ ਇੱਕ ਟਕੇ ਦਾ ਝੂਠ ਬਣਜ ਕਰਕੇ ਆ ਸ਼ਹਿਰ ਦੇ ਅੰਦਰ। ਮਰਦਾਨਾ ਕਹਿੰਦੇ ਦੁਕਾਨਾਂ ਦੇ ਉੱਤੇ ਪੁੱਛਦਾ ਫਿਰਦਾ ਹੈ, ਦੇਖਣ ਵਾਲੇ ਹੱਸਦੇ ਨੇ ਵੀ ਐਂ ਕਿਹਾ ਜਾਂ ਫਕੀਰ ਇਹ, ਇੱਕ ਟਕੇ ਦਾ ਸੱਚ ਇੱਕ ਟਕੇ ਦਾ ਝੂਠ ਵੇਹਾ ਜਾਂ ਵਣਜ ਕਰਨ ਵਾਲਾ ਤਾਂ ਕੋਈ ਆਇਆ ਹੀ ਨਹੀਂ ਅੱਜ ਤੱਕ। ਚੱਲਦਾ ਚੱਲਦਾ ਮਰਦਾਨਾ ਇੱਕ ਭਾਈ ਮੂਲ ਚੰਦ ਖੱਤਰੀ ਦੀ ਦੁਕਾਨ 'ਤੇ ਪਹੁੰਚ ਜਾਂਦਾ। ਭਾਈ ਮੂਲੇ ਨੇ ਮਰਦਾਨੇ ਦੇ ਕੋਲੋਂ ਦੋਵੇਂ ਟਕੇ ਪਕੜ ਲਏ, ਇੱਕ ਕਾਗਜ਼ ਦੇ ਉੱਤੇ ਲਿਖ ਦਿੱਤਾ ਮਰਨਾ ਸੱਚ, ਇੱਕ ਦੇ ਉੱਤੇ ਲਿਖ ਦਿੱਤਾ ਜਿਉਣਾ ਝੂਠ। ਜਦੋਂ ਇਸ ਤਰੀਕੇ ਦੇ ਨਾਲ ਉਹਨੇ ਲਿਖ ਕੇ ਕਾਗਜ਼ ਫੜਾ ਦਿੱਤੇ, ਟਕੇ ਦੋਵੇਂ ਲੈ ਲਏ, ਅਤੇ ਮਰਦਾਨਾ ਵਾਪਸ ਗੁਰੂ ਜੀ ਦੇ ਕੋਲ ਆ ਗਿਆ। ਗੁਰੂ ਨਾਨਕ ਦੇਵ ਜੀ ਨੇ ਉਹ ਕਾਗਜ਼ ਉਸ ਨੂੰ ਫਕੀਰ ਨੂੰ ਦਿਖਾਇਆ। ਮਾਰੇ ਕਹਿੰਦੇ ਦੇਖ, ਹੈ ਹਮਜਾ ਗੌਸ ਪੀਰ, ਤੂੰ ਤਾਂ ਆਪ ਮਰਨ ਤੋਂ ਡਰਦਾ ਪਿਆ ਬਾਹਰ ਨੂੰ ਭੱਜਿਆ ਸੀ ਨਾ, ਕਹਿਣਾ ਸ਼ਹਿਰ ਸਾਰਾ ਝੂਠਿਆਂ ਦਾ, ਇਹ ਨਹੀਂ ਸ਼ਹਿਰ ਝੂਠਿਆਂ ਦਾ। ਦੇਖ ਇੱਥੇ ਇਹੋ ਜਿਹੇ ਲੋਕ ਵੀ ਰਹਿੰਦੇ ਨੇ ਜਿਨ੍ਹਾਂ ਨੇ ਲਿਖ ਦਿੱਤਾ ਮਰਨਾ ਸੱਚ ਜਿਉਣਾ ਝੂਠ। ਆਹ ਦੇਖ ਇੱਥੇ ਐਸੇ ਵੀ ਵੱਸਦੇ ਨੇ ਜਿਨ੍ਹਾਂ ਨੇ ਪਹਿਲਾਂ ਹੀ ਮਰਨ ਸੱਚ ਸਮਝਿਆ ਹੋਇਆ ਹੈ। ਆਖਰ ਉਹ ਹਮਜ਼ਾ ਗੌਸ ਪੀਰ ਨੂੰ ਗੁਰੂ ਨੇ ਸਮੱਤ ਬਖਸ਼ੀ, ਸਿੱਧੇ ਰਸਤੇ 'ਤੇ ਪਾਇਆ, ਭਉ ਭਗਤੀ 'ਚ ਜੋੜਿਆ, ਅਸਲ ਫਕੀਰਾਂ ਵਾਲਾ ਕੰਮ ਉਹਨੂੰ ਦਰਸਾਇਆ। ਅਤੇ ਬਾਅਦ ਵਿੱਚ ਭਾਈ ਮਰਦਾਨੇ ਨੂੰ ਭੇਜ ਕੇ ਫਿਰ ਭਾਈ ਮੂਲੇ ਨੂੰ ਵੀ ਬੁਲਾ ਲਿਆ ਮਹਾਰਾਜ ਨੇ। ਮਹਾਰਾਜ ਕਹਿੰਦੇ ਭਾਈ ਮੂਲ ਚੰਦ, ਦੇਖ ਤਾਂ ਲਿਖ ਕੇ ਦਿੱਤਾ ਕੀ ਮਰਨਾ ਸੱਚ ਸਮਝਿਆ, ਜੇ ਸੱਚ ਸਮਝਿਆ ਤਾਂ ਚੱਲ ਪਿਆਰਿਆ ਫਿਰ ਸਾਡੇ ਨਾਲ, ਕਿਉਂ ਮੋਹ ਮਮਤਾ 'ਚ ਐਵੇਂ ਖਚਿਤ ਹੋਏ ਹੈ। ਕਹਿੰਦੇ ਉਹ ਭਾਈ ਮੂਲ ਚੰਦ ਫਿਰ ਗੁਰੂ ਨਾਨਕ ਦੇ ਨਾਲ ਚਲਿਆ ਗਿਆ। ਮੈਂ ਵਿਸਥਾਰ 'ਚ ਨਾ ਜਾਵਾਂ, ਸੰਖੇਪ ਰੂਪ ਵਿੱਚ ਜ਼ਿਕਰ ਹੈ। ਕਹਿੰਦੇ ਕਾਫੀ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਥਾਂ ਉਸ ਮੂਲ ਚੰਦ ਨੂੰ ਕਹਿਣ ਲੱਗੇ, ਭਾਈ ਮੂਲ ਚੰਦ, ਤੇਰੇ ਘਰਵਾਲੀ ਨੂੰ ਕਿਸੇ ਨੇ ਕਹਿ ਦਿੱਤਾ ਹੈ ਵੀ ਤੇਰੇ ਘਰਵਾਲਾ ਜਿਹੜਾ ਸੰਤਾਂ ਨਾਲ ਗਿਆ ਗੁਰੂ ਨਾਨਕ ਨਾਲ, ਉਹਦਾ ਤਾਂ ਮੌਤ ਹੋ ਗਈ, ਉਹਦਾ ਅੰਤ ਹੋ ਗਿਆ ਹੈ, ਕਿਸੇ ਜੰਗਲੀ ਜਾਨਵਰ ਨੇ ਜੰਗਲਾਂ ਦੇ ਅੰਦਰ ਉਹਨੂੰ ਖਾ ਲਿਆ, ਅਤੇ ਕਿਸੇ ਤੇਰੇ ਵਿਰੋਧੀ ਦਾ ਕਿਹਾ ਮੰਨ ਕੇ ਸੱਚ ਤੇਰੇ ਘਰਵਾਲੀ ਸਤੀ ਹੋਣ ਲਈ ਤਿਆਰ ਹੋ ਗਈ ਆ। ਭਾਈ ਮੂਲ ਚੰਦ, ਦੇਖ ਤੈਂ ਤਾਂ ਸਾਨੂੰ ਲਿਖ ਕੇ ਦੇ ਦਿੱਤਾ ਸੀਗਾ ਵੀ ਮਰਨਾ ਸੱਚ ਹੈ, ਅਤੇ ਤਾਂ ਅਵਾਸੀ ਆ, ਸਭ ਕਿਸੇ ਨੇ ਮਰਨਾ, ਅਤੇ ਦੇਖ ਲਾ ਤੂੰ ਜੇ ਤਾਂ ਘਰਵਾਲੀ ਨੂੰ ਬਚਾਉਣਾ ਚਾਹੁੰਦਾ ਘਰ ਜਾਣਾ, ਜਾਂ ਤੈਂ ਲਿਖ ਕੇ ਦਿੱਤਾ ਫਿਰ ਕੀ ਆ, ਚੱਲ ਅੱਗੇ ਚੱਲਦਿਆਂ ਪਰ ਤੈਨੂੰ ਦੱਸਿਆ ਤੇਰੇ ਘਰ ਆਹ ਹਾਲਤ ਹੈ। ਭਾਈ ਮੂਲਾ ਕਹਿੰਦਾ ਮਹਾਰਾਜ ਨਹੀਂ, ਮੈਂ ਤਾਂ ਹੁਣ ਆਇਆ ਹੀ ਸੀ ਤੁਹਾਡੇ ਨਾਲ, ਹੁਣ ਤੱਕ ਘਰਵਾਲੀ ਤਾਂ ਘਰ ਸੰਭਾਲਦੀ ਸੀ, ਅਤੇ ਜੇ ਘਰਵਾਲੀ ਵੀ ਸਤੀ ਹੋ ਗਈ ਤਾਂ ਫਿਰ ਮੇਰਾ ਕੀ ਰਹੇਗਾ, ਮੈਨੂੰ ਤਾਂ ਛੇਤੀ ਘਰ ਪਹੁੰਚਾਓ। ਮਹਾਰਾਜ ਕਹਿੰਦੇ ਚੰਗਾ, ਫਿਰ ਜੇ ਘਰ ਪਹੁੰਚਣਾ ਚਾਹੁੰਦਾ ਘਰ ਪਹੁੰਚਾ ਦਿੰਦੇ ਹਾਂ, ਪਰ ਮੋਹ 'ਚ ਫੇਰ ਨਾ ਖਚਿਤ ਹੋ ਜੀ, ਆਹ ਜਿਹੜਾ ਮਰਨਾ ਸੱਚ ਲਿਖ ਕੇ ਦਿੱਤਾ ਸੀ ਇਹ ਯਾਦ ਰੱਖੀ ਪਿਆਰਿਆ, ਫਿਰ ਨਾ ਮੋਹ 'ਚ ਖਚਿਤ ਹੋ ਜੀ। ਕਹਿੰਦਾ ਨਹੀਂ ਮਹਾਰਾਜ, ਹੁਣ ਮੈਂ ਮੋਹ 'ਚ ਨਹੀਂ ਖਚਿਤ ਹੋਣਾ, ਪਰ ਮੈਂ ਘਰਵਾਲੀ ਨੂੰ ਬਚਾ ਲਵਾਂ। ਆਖਰ ਉਹ ਸੱਚ ਵਾਪਰਿਆ, ਜਦ ਮੂਲਾ ਘਰ ਪਹੁੰਚਿਆ ਤਾਂ ਦੇਖਿਆ ਵੀ ਘਰਵਾਲੀ ਸਤੀ ਹੋ ਕੇ ਮਰਨ ਲਈ ਤਿਆਰੀ 'ਚ ਸੀਗੀ, ਉਹਨੇ ਸੱਚ ਮੰਨ ਲਿਆ ਸੀ, ਘਰਵਾਲੀ ਨੂੰ ਤਾਂ ਬਚਾ ਲਿਆ, ਘਰ ਵਿੱਚ ਰਹਿਣ ਲੱਗਿਆ। ਫਿਰ ਕਾਫੀ ਸਮੇਂ ਬਾਅਦ ਗੁਰੂ ਨਾਨਕ ਦੁਬਾਰਾ ਉਸ ਪਿੰਡ ਵਿੱਚ ਸਿਆਲਕੋਟ ਵਿੱਚ ਗਏ। ਹੁਣ ਦੁਬਾਰੇ ਇਤਿਹਾਸ ਵਿੱਚ ਆਏ ਜ਼ਿਕਰ ਮੁਤਾਬਕ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਿਆਂ, ਇੱਥੇ ਇੱਕ ਸਾਡਾ ਸੰਸਾਰੀ ਮਿੱਤਰ ਰਹਿੰਦਾ ਭਾਈ ਮੂਲਾ, ਚੱਲ ਉਹਨੂੰ ਨਾਲ ਲੈ ਲਈਏ, ਚੱਲ ਬੁਲਾ ਉਸਨੂੰ। ਜਦੋਂ ਗੁਰੂ ਨਾਨਕ ਦੇਵ ਜੀ ਉਹਦੇ ਘਰ ਵੱਲ ਨੂੰ ਗਏ, ਉਹਦੇ ਘਰਵਾਲੀ ਨੇ ਕਿਤੇ ਦੂਰੋਂ ਹੀ ਦੇਖ ਲਿਆ ਵੀ ਆਹ ਤਾਂ ਉਹੀ ਗੁਰੂ ਨਾਨਕ ਆ ਗਏ ਜਿਹੜੇ ਪਹਿਲਾਂ ਮੇਰੇ ਘਰਵਾਲੇ ਨੂੰ ਨਾਲ ਲੈ ਕੇ ਗਏ ਸੀ, ਅਤੇ ਜੇ ਕਦੇ ਹੁਣ ਚਲਿਆ ਗਿਆ ਅੱਗੇ ਵੀ ਮੈਂ ਮਰਨ ਨੂੰ ਤਿਆਰ ਹੋ ਗਈ ਸੀ, ਜੇ ਨਾ ਘਰਵਾਲਾ ਘਰ ਆਉਂਦਾ ਤਾਂ ਮੈਂ ਸਤੀ ਹੋ ਜਾਣਾ ਸੀ, ਅਤੇ ਹੁਣ ਜੇ ਲੈ ਗਏ ਫਿਰ ਕਿੱਥੇ। ਅਤੇ ਛੇਤੀ ਦੇ ਨਾਲ ਵਾਪਸ ਘਰੇ ਆਈ, ਅੰਦਰ ਵੜ ਕੇ ਆਪਣੇ ਘਰ ਵਾਲੇ ਨੂੰ ਕਹਿੰਦੇ ਉਹੀ ਸੰਤ ਆ ਰਹੇ ਨੇ ਜਿਹੜਾ ਪਹਿਲਾਂ ਤੈਨੂੰ ਲੈ ਗਏ ਸੀ, ਫਿਰ ਨਾ ਤੈਨੂੰ ਨਾਲ ਲੈ ਜਾਣਾ, ਲੁਕ ਜਾ ਛੇਤੀ। ਲੁਕਣ ਲਈ ਵੀ ਕੀ, ਘਰ ਦੇ ਅੰਦਰ ਪਾਥੀਆਂ ਦਾ ਘੇਰਾ ਸੀਗਾ, ਪਾੜ ਜਾ ਲਾਇਆ ਸੀ, ਥੋੜ੍ਹੀਆਂ ਪਾਥੀਆਂ ਵਿੱਚੋਂ ਕੱਢੀਆਂ ਹੋਈਆਂ ਸੀ, ਉਹਦੇ 'ਚ ਹੀ ਵਾੜ ਦਿੱਤਾ ਵੀ ਇਹਦੇ 'ਚ ਵੜ ਜਾ, ਘਰ 'ਚੋਂ ਤਾਂ ਅੰਦਰ ਵੇਖ ਨਾ ਲੈਣ, ਕਿਤੇ ਕਮਰਿਆਂ ਦੇ ਅੰਦਰ ਆ ਕੇ ਤੈਨੂੰ ਵੇਖ ਬਣਾ ਰਹਿਣ ਵੀ ਇੱਥੇ ਆ, ਇਹਦੇ 'ਚ ਲੁਕ, ਇਸ 'ਚ ਕਿਸੇ ਨੇ ਨਹੀਂ ਦੇਖਣਾ। ਅਤੇ ਘਰਵਾਲੀ ਦੇ ਮਗਰ ਲੱਗ ਕੇ ਉਹ ਘੇਰੇ ਦੇ ਵਿੱਚ ਵੜ ਗਿਆ। ਸਤਿਗੁਰੂ ਨੇ ਆਵਾਜ਼ਾਂ ਦਿੱਤੀਆਂ, ਕਹਿਣ ਲੱਗੇ ਹੈ ਨਹੀਂ ਜੀ ਇੱਥੇ ਘਰ। ਆਖਰ ਗੁਰੂ ਨਾਨਕ ਦੇਵ ਜੀ ਨਗਰ ਤੋਂ ਬਾਹਰ ਜਾ ਕੇ ਬੈਠੇ ਅਤੇ ਮੂਲੇ ਦੇ ਉਸੇ ਵੇਲੇ ਉਹ ਘੇਰੇ ਦੇ ਵਿੱਚੋਂ ਸਰਪ ਕਾਲਾ ਨਾਗ ਨੇ ਡੰਗ ਮਾਰਿਆ। ਅਤੇ ਜਦੋਂ ਡੰਗ ਮਾਰਿਆ ਅਤੇ ਗੁਰੂ ਜੀ ਤੋਂ ਉੱਥੋਂ ਬਾਹਰ ਜਾ ਬੈਠੇ ਸਨ ਅਤੇ ਬਾਹਰ ਨੂੰ ਨਿਕਲਿਆ ਪਾਥੀਆਂ ਦੇ ਵਿੱਚੋਂ, ਘਰਵਾਲੀ ਨੂੰ ਕਹਿੰਦਾ ਤੈਂ ਮੈਨੂੰ ਮਾਰ ਦਿੱਤਾ ਗੁਰੂ ਤੋਂ ਬੇਮੁੱਖ ਕਰਕੇ। ਇਸ ਤਰ੍ਹਾਂ ਦੀ ਆਵਾਜ਼ ਦਿੰਦਿਆਂ ਬਾਹਰ ਨੂੰ ਨਿਕਲਿਆ, ਸਰਪ ਦਾ ਡੰਗ ਵੱਜਿਆ, ਲੋਕਾਂ ਨੂੰ ਪਤਾ ਲੱਗਿਆ, ਘਰਵਾਲੀ ਨੇ ਰੌਲਾ ਪਾਇਆ, ਲੋਕ ਇਕੱਠੇ ਹੋ ਗਏ, ਚੁੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਲੈ ਗਏ ਵੀ ਮਹਾਰਾਜ ਹੁਣ ਬਖਸ਼ ਲਓ ਇਹਨੂੰ, ਕਿਰਪਾ ਕਰੋ, ਇਹਨਾਂ ਨੂੰ ਉਹਦੇ ਪ੍ਰਾਣਾਂ ਦਾ ਅੰਤ ਹੋ ਗਿਆ ਸੀਗਾ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਨਾਨਕ ਪ੍ਰਕਾਸ਼ ਦੇ ਅੰਦਰ, ਜਦੋਂ ਸਤਿਗੁਰੂ ਦੀ ਸ਼ਰਨ 'ਚ ਪਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਕੋਈ ਨਾ ਭਾਈ ਇਹ ਤਬ ਲੱਗ ਜਨਮ ਧਾਰਾ ਗੋ ਦੇਹੀ ਸੁਕਰ ਸਸਾ ਮਿਰਗ ਕੋ ਦੇਹੀ। ਮਹਾਰਾਜ ਕਹਿੰਦੇ ਹੁਣ ਤਾਂ ਪਰਮੇਸ਼ਰ ਦਾ ਭਾਣਾ ਵਰਤ ਗਿਆ, ਦਸਵੇਂ ਜਾਮੇ ਦੇ ਅੰਦਰ ਇਹਨੂੰ ਬਖਸ਼ਾਂਗੇ, ਦਸਵਾਂ ਸਰੂਪ ਜਦੋਂ ਧਾਰਾਂਗੇ ਉਦੋਂ ਤੱਕ ਇਹ ਜੂਨਾਂ ਦੇ ਅੰਦਰ ਭਟਕੇਗਾ। ਸੋ ਗੁਰਸੰਗਤ ਜੀ, ਗੁਰੂ ਨਾਨਕ ਨੇ ਜਦੋਂ ਦਸਵਾਂ ਸਰੂਪ ਧਾਰਿਆ, ਨਦੇੜ ਦੀ ਧਰਤੀ ਦੇ ਉੱਤੇ ਸਤਿਗੁਰੂ ਜੀਆਂ ਦਾ ਉਧਾਰ ਕਰਨ ਲਈ ਜਦੋਂ ਸ਼ਿਕਾਰ ਨਿਕਲੇ ਨੇ ਹਜ਼ੂਰ, ਤਾਂ ਇਹੀ ਮੂਲਾ ਅੱਗੇ ਇੱਕ ਸਹੇ ਦੀ ਜੂਨ ਦੇ ਅੰਦਰ ਪਿਆ ਹੋਇਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਹੈ। ਹਜ਼ੂਰ ਨੇ ਪਛਾਣ ਕਰਕੇ ਵੀ ਪਹਿਲੇ ਸਰੂਪ ਦੇ ਅੰਦਰ ਇਹ ਵਿਛੜਿਆ ਸੀਗਾ, ਸਤਿਗੁਰੂ ਨੇ ਆਪਣੇ ਤੀਰ ਦਾ ਨਿਸ਼ਾਨਾ ਬਣਾ ਕਰਕੇ ਉਸ ਸਹੇ ਜੂਨ ਦੇ ਵਿੱਚੋਂ ਫਿਰ ਇਹਦਾ ਉਧਾਰ ਕੀਤਾ। ਇਸ ਲਈ ਪਤਾ ਨਹੀਂ ਕਿੰਨੀਆਂ ਕੁ ਜੂਨਾਂ 'ਚ ਇਹ ਜੀਵ ਭਟਕਦਾ ਹੈ। ਫਿਰ ਉਹਦੀ ਹੀ ਰੂਹ ਸੀ ਜਿਹੜੀ ਗੁਰੂ ਕਲਗੀਧਰ ਦੇ ਚਰਨਾਂ ਦੇ ਉੱਤੇ ਸੀਸ ਟੇਕ ਰਹੀ ਆ, ਮੱਥਾ ਟੇਕ ਰਹੀ ਆ, ਜਿਹੜੇ ਗਿਆਨਵਾਨ ਗੁਰਸਿੱਖਾਂ ਨੂੰ ਉਸ ਦੇਹ ਦੇ ਉਸ ਸਰੂਪ ਦੇ ਉਹਦੀ ਰੂਹ ਦੇ ਦਰਸ਼ਨ ਹੋਏ, ਹੱਥ ਜੋੜ ਪੁੱਛਿਆ ਅਤੇ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹ ਸਾਰਾ ਪ੍ਰਸੰਗ ਸੁਣਾਇਆ ਵੀ ਭਾਈ ਪਹਿਲੇ ਸਰੂਪ ਦੇ ਅੰਦਰ ਇਹ ਸਰਨ ਦੇ ਵਿੱਚ ਆਇਆ ਸੀ, ਇਹਨੇ ਲਿਖਿਆ ਸੀ ਵੀ ਮਰਨਾ ਸੱਚ ਜਿਉਣਾ ਝੂਠ, ਪਰ ਮੋਹ ਖਚਿਤ ਹੋ ਕੇ ਫਿਰ ਇਹ ਬੇਮੁੱਖ ਹੋ ਗਿਆ ਸੀਗਾ, ਕਿਉਂਕਿ ਜੇ ਕੋ ਗੁਰ ਤੇ ਬੇਮੁੱਖ ਹੋਵੇ ਬੇਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈਂ ਕੋਈ ਪੁੱਛੋਂ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬੇਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਗੈਰ ਮੋਕਸ਼ ਦੀ ਪ੍ਰਾਪਤੀ ਨਹੀਂ। ਜਿਹੜੇ ਗੁਰੂ ਸ਼ਰਨ 'ਚ ਪਏ ਨੇ, ਗੁਰੂ ਕਿਰਪਾ ਕਰਕੇ ਫਿਰ ਜੂਨਾਂ 'ਚੋਂ ਕੱਢ ਲੈਂਦੇ ਨੇ, ਬਚਾ ਲੈਂਦੇ ਨੇ, ਉਹਨਾਂ ਦਾ ਹੀ ਛੁਟਕਾਰਾ ਹੁੰਦਾ ਜਿਹੜੇ ਗੁਰੂ ਸ਼ਰਨ 'ਚ ਪੈਂਦੇ ਨੇ, ਗੁਰੂ ਵਾਲੇ ਬਣਦੇ ਨੇ। ਭਾਈ ਮੂਲਾ ਗੁਰੂ ਸ਼ਰਨ 'ਚ ਆਇਆ ਸੀ, ਭਾਵੇਂ ਭੁੱਲ ਹੋ ਗਈ, ਪਰ ਫਿਰ ਵੀ ਦਸਵੇਂ ਜਾਮੇ ਦੇ ਅੰਦਰ ਜੂਨਾਂ 'ਚੋਂ ਸਤਿਗੁਰੂ ਨੇ ਕੱਢ ਲਿਆ ਭਟਕਦੇ ਹੋਏ ਨੂੰ। ਇਸ ਲਈ ਸਤਿਗੁਰੂ ਦੀ ਸ਼ਰਨ 'ਚ ਬੇਨਤੀ ਕਰੀਏ, ਪਾਤਸ਼ਾਹ ਆਏ ਅਣਕ ਜਨਮ ਭਰਮ ਸ਼ਰਨੀ। ਅਨੇਕਾਂ ਜੂਨਾਂ ਦੇ ਅੰਦਰ ਹੇ ਪਾਤਸ਼ਾਹ ਜੀ ਭਰਮ ਦੇ ਭਟਕਦੇ ਹੁਣ ਤੁਹਾਡੀ ਸ਼ਰਨ 'ਚ ਆ ਪਏ ਹਾਂ। ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇਹ ਲਹੀ, ਨਾਨਕ ਕਹਿਤ ਮਿਣ ਕੀ ਵਰੀਆ ਸਿਮਰਤ ਕਹਾਂ ਨਹੀਂ। ਧੰਨ ਗੁਰੂ ਨਾਵੇਂ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਪਤਾ ਨਹੀਂ ਕਿੰਨੀਆਂ ਕੁ ਜੂਨਾਂ 'ਚ ਫਿਰਦਿਆਂ ਫਿਰਦਿਆਂ ਜਨਮ ਇੱਕ ਦੀ ਗੱਲ ਨਹੀਂ ਹੈ, ਕਿੰਨੇ ਯੁੱਗ ਬੀਤ ਗਏ ਨੇ, ਪਰ ਮਨੁੱਖ ਜਨਮ ਪਿਆਰਿਆ ਮਿਲਿਆ। ਹੁਣ ਗੁਰੂ ਦੀ ਸ਼ਰਨ 'ਚ ਪੈ ਕੇ ਕਿਉਂ ਨਹੀਂ ਵਾਹਿਗੁਰੂ ਦਾ ਸਿਮਰਨ ਕਰ ਲੈਂਦਾ? ਸਿਮਰਨ ਨਾਲ ਹੀ ਛੁਟਕਾਰਾ ਹੋਣਾ, ਫਿਰ ਹੀ ਪ੍ਰਭੂ 'ਚ ਸਦੀਵੀ ਮਿਲਾਪ ਹੋਣਾ ਹੈ। ਇਸ ਲਈ ਸਤਿਗੁਰੂ ਦੀ ਸ਼ਰਨ 'ਚ ਬੇਨਤੀ ਕਰੀਏ ਪੈ ਕੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ ਰਹਾਉ, ਅਵਰ ਨਾ ਸੂਝੈ ਦੂਜੀ ਠਾਰ, ਖਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲੇਹੋ ਉਬਾਰੀ, ਸਦ ਬਖਸਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਸ਼ਾ ਪਰਿਓ, ਰਾਖ ਲੇਹੋ ਇਹੋ ਵਾਰੀ, हे मालक इस बारी मनुख जन्म की बारी दे अंदर अब की बार बख्श बंदे को बहुर ना पवजल फेरा क्योंकि नहीं तो पता नहीं ऐसे कर हम बहुत बसाए जा महाव राम गर्भ होए आए। भगत कबीर जी कहते पता नहीं हे मालक आ शरीर रूपी घर किन्ने कसी बसाए ने पर हुण बख्श मालक कृपा कर आए अनक जन्म भ्रम शरणी अनेक जन्म च भ्रम दे मालक तुहाडी शरण चा पै हां।
उदर देहे अंधकूप ते लावो अपनी चरणी
कृपा करो पातशाह जी उधर दे अंधकूप ते ए अन्ने खूह दे विच असी डिग रहे हां सानू कढ लो कृपा करके खूह दे विच मनुख डिग रहा है हुण अन्ने खूह दे विच निकलना भी सौखा नहीं गुरु ही कढ सकदा है ਇਹ ਸੰਸਾਰ ਵੀ ਇੱਕ ਅੰਨਾ ਖੂਹ ਹੀ ਆ। ਮਹਾਂਪੁਰਖ ਸੁਨਾਇਆ ਕਰਦੇ ਸਨ ਇੱਕ ਕਹਿੰਦੇ ਪੰਡਿਤ ਜੰਗਲ ਦੇ ਵਿੱਚ ਇੱਕ ਐਸੀ ਜਗ੍ਹਾ ਦੇ ਅੰਦਰ ਜਾ ਕੇ ਰਿਹਾ ਜਿੱਥੇ ਇੱਕ ਪਾਸੇ ਤਾਂ ਬਹੁਤ ਸਾਰੇ ਫਾਹੀਆਂ ਤਾਣੀਆਂ ਹੋਈਆਂ ਸਨ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਸੀ ਇੱਕ ਪਾਸੇ ਡੈਣ ਖੜੀ ਸੀ ਬਹੁਤ ਵੱਡੀਆਂ ਬਾਹਾਂ ਪਸਾਰੀ ਇੱਕ ਪਾਸੇ ਕਹਿੰਦੇ ਸ਼ੇਰ ਖਲੋਤਾ ਸੀ। ਬ੍ਰਾਹਮਣ ਨੂੰ ਕਹਿੰਦੇ ਪੰਡਿਤ ਨੂੰ ਜੰਗਲ ਦੇ ਅੰਦਰ ਐਸਾ ਘੇਰਾ ਪੈ ਗਿਆ ਕੀ ਦੇਖਿਆ ਆਪਣੇ ਬਚਾਅ ਵਾਸਤੇ ਨੇੜੇ ਲਾਗੇ ਇੱਕ ਖੂਹ ਤੱਕਿਆ ਖੂਹ ਦੀ ਮੌਣ ਦੇ ਉੱਤੇ ਇੱਕ ਬਹੁਤ ਵੱਡਾ ਬਰੋਟਾ ਰੁੱਖ ਦੇਖਿਆ ਹੈ ਜਦ ਕੋਲ ਪਹੁੰਚਿਆ ਤਾਂ ਕਹਿੰਦੇ ਜਿਹੜਾ ਬਰੋਟਾ ਸੀ ਉਹਦੇ ਤਣੇ ਉਹਦੀ ਦਾੜੀ ਜੀ ਖੂਹ ਦੇ ਵਿੱਚ ਲਮਕ ਰਹੀ ਸੀ ਇਹਨੇ ਸੋਚਿਆ ਵੀ ਇਸ ਨੂੰ ਫੜ ਕੇ ਖੂਹ ਦੇ ਵਿੱਚ ਲਮਕ ਜਾਵਾਂ ਤਾਂ ਹੀ ਬਚਾਅ ਹੋਵੇਗਾ ਕਹਿੰਦੇ ਜਦੋਂ ਥੱਲੇ ਨੂੰ ਤੱਕਿਆ ਤਾਂ ਇੱਕ ਥੱਲੇ ਬਹੁਤ ਵੱਡੀ ਸਰਾਲ ਸਰਪ ਮੂੰਹ ਵੱਡੀ ਥੱਲੇ ਖਲੋਤੀ ਆ ਉਹਤੋਂ ਡਰ ਗਿਆ ਪਰ ਉੱਪਰ ਨੂੰ ਜਦੋਂ ਤੱਕਿਆ ਤਾਂ ਜਿਹੜੇ ਤਣਿਆਂ ਨੂੰ ਫੜ ਕੇ ਥੱਲੇ ਲਮਕਿਆ ਸੀ ਉਹਦੇ ਉੱਪਰ ਹੀ ਜੜਦੇ ਕਹਿੰਦੇ ਮਾਖਿਓ ਸ਼ਹਿਦ ਲੱਗਿਆ ਹੋਇਆ ਥੱਲੇ ਲਮਕਣ ਦੇ ਨਾਲ ਕਹਿੰਦੇ ਜਦੋਂ ਹਿੱਲਣ ਲੱਗਿਆ ਟਾਣਾ ਤੇ ਉਹ ਸ਼ਹਿਦ ਮੂੰਹ ਵਿੱਚ ਚਿਉਣ ਲੱਗਿਆ ਉਹਦੇ ਰਸ ਵਿੱਚ ਲੱਗ ਗਿਆ ਪਰ ਕੀ ਦੇਖਿਆ ਤਾਂ ਹੀ ਜਿਹੜੇ ਤਨੇ ਨੂੰ ਫੜ ਕੇ ਥੱਲੇ ਨੂੰ ਲਮਕਿਆ ਸੀ ਦਾੜੀ ਜੀ ਨੂੰ ਉਹਦੀ ਕਹਿੰਦੇ ਉੱਤੇ ਦੋ ਚੂਹੇ ਕਾਲਾ ਤੇ ਚਿੱਟਾ ਉਹਨੂੰ ਕੱਟ ਰਹੇ ਸਨ ਹੁਣ ਸਭ ਕੁਝ ਭੁੱਲ ਗਿਆ ਉਹਦੇ ਰਸ ਦੇ ਵਿੱਚ ਸ਼ਹਿਦ ਦੇ ਅੰਦਰ ਇੰਨੇ ਨੂੰ ਉਹ ਤਨਾ ਕੱਟਿਆ ਗਿਆ ਤੇ ਲਮਕਦਾ ਹੀ ਥੱਲੇ ਡਿੱਗਿਆ ਤੇ ਸਰਾਲ ਦੇ ਮੂੰਹ 'ਚ ਖੂਹ ਦੇ ਵਿੱਚ ਡਿੱਗ ਕੇ ਸਰਾਲ ਦੇ ਮੂੰਹ ਦੇ ਵਿੱਚ ਪੈ ਗਿਆ ਅੰਤ ਹੋ ਗਿਆ ਇਹਦਾ ਇਹ ਇੱਕ ਦ੍ਰਿਸ਼ਟਾਂਤ ਹੈ ਦਾ ਦ੍ਰਿਸ਼ਟਾਂਤ ਸੰਸਾਰ ਇੱਕ ਜੰਗਲ ਹੈ ਜੀਵ ਪਰਮੇਸ਼ਰ ਦੀ ਅਣਸੁਣ ਕਰਕੇ ਬ੍ਰਹਮਣ ਪੰਡਿਤ ਹੈ ਐਸੀ ਜਗ੍ਹਾ ਦੇ ਵਿੱਚ ਇਹ ਆ ਕੇ ਘਰ ਗਿਆ ਇਹਦੇ ਇੱਕ ਪਾਸੇ ਤਾਂ ਵਾਸਨਾ ਰੂਪ ਫਾਹੀਆਂ ਤਾਣੀਆਂ ਹੋਈਆਂ ਵਾਸਨਾ ਬੜੀਆਂ ਪ੍ਰਬਲ ਹਨ ਇੱਕ ਪਾਸੇ ਬਿਰਧ ਅਵਸਥਾ ਰੂਪੀ ਡੈਣ ਆਪਣੀਆਂ ਬਾਂਹ ਅੱਗੇ ਨੂੰ ਪਸਾਰਦੀ ਆ ਰਹੀ ਆ ਜਵਾਨੀ ਰੂਪ ਵੱਡੇ ਵੱਡੇ ਟਾਹਣਿਆਂ ਨੂੰ ਭੰਨਦੀ ਅੱਗੇ ਵੱਧ ਰਹੀ ਆ ਇੱਕ ਪਾਸੇ ਤ੍ਰਿਸ਼ਨਾ ਰੂਪੀ ਅੱਗ ਲੱਗੀ ਹੋਈ ਹੈ ਇੱਕ ਪਾਸੇ ਇਹਦੇ ਹੰਕਾਰ ਰੂਪੀ ਸ਼ੇਰ ਗੱਜ ਰਿਹਾ ਹੈ ਇਹ ਤੋਂ ਬਚਣ ਵਾਸਤੇ ਇਹ ਸੰਸਗ੍ਰਿਸ਼ਤ ਰੂਪੀ ਖੂਹ ਦੇ ਵਿੱਚ ਇਹਨੇ ਪਰਿਵਾਰ ਰੂਪ ਬਰੋਟੇ ਦਾ ਆਸਰਾ ਤੱਕ ਰਿਹਾ ਹੈ ਬਚਾਅ ਵਾਸਤੇ ਉਮਰ ਰੂਪੀ ਤਨਾ ਲੱਜ ਹੈ ਇਹਦੀ ਇਹਨੂੰ ਉਮਰ ਰੂਪੀ ਲੱਜ ਨੂੰ ਫੜਕ ਕੇ ਥੱਲੇ ਲਮਕਿਆ ਪਰਿਵਾਰ ਰੂਪੀ ਬਰੋਟੇ ਦਾ ਆਸਰਾ ਲੈ ਕੇ ਇਹ ਗ੍ਰਿਸ਼ਤ ਰੂਪੀ ਖੂਹ ਦੇ ਵਿੱਚ ਸੰਸਾਰ ਰੂਪੀ ਖੂਹ 'ਚ ਲਮਕਿਆ ਅਤੇ ਦਿਨ ਅਤੇ ਰਾਤ ਕਾਲਾ ਅਤੇ ਚਿੱਟਾ ਦੋ ਚੂਹੇ ਹਨ ਇਹ ਇਹਦੀ ਉਮਰ ਰੂਪੀ ਲੱਜ ਨੂੰ ਕੱਟ ਰਹੇ ਹਨ ਵਿਸ਼ੇ ਰੂਪੀ ਇਹ ਸ਼ਹਿਦ ਚੋਂ ਰਿਹਾ ਹੈ ਪਰ ਵਿਸ਼ੇ ਰਸ ਦੇ ਵਿੱਚ ਖਚਿਤ ਹੋ ਕੇ ਇਹਨੂੰ ਸਾਰਾ ਕੁਝ ਭੁੱਲ ਗਿਆ ਇਹਨੂੰ ਖੂਹ ਵੀ ਭੁੱਲ ਗਿਆ ਇਹਨੂੰ ਆਸਿਆਂ ਪਾਸਿਆਂ ਦਾ ਜਿਹੜਾ ਘੇਰਾ ਹੈ ਉਹ ਵੀ ਭੁੱਲ ਗਿਆ ਮੌਤ ਰੂਪੀ ਸਰਾਲ ਵੀ ਭੁੱਲ ਗਈ ਆ ਵਿਸ਼ੇ ਰਹਿਤ ਸਹਿਤ ਦੇ ਰਸ ਵਿੱਚ ਖਚਿਤ ਹੋ ਗਿਆ ਹੈ ਅਤੇ ਦਿਨ ਰਾਤ ਦੀ ਸੰਗਿਆ ਕਰਕੇ ਇਹਦੀ ਉਮਰ ਰੂਪੀ ਜਿਹੜੀ ਲੱਜ ਹੈ ਉਹ ਕੱਟੀ ਗਈ ਕਿਉਂਕਿ ਅਣਦਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਹੇ ਬਿਠਾਈ ਪਾਵਨ ਬਾਣੀ ਦੇ ਬੋਲ ਹਨ ਜਦੋਂ ਉਮਰ ਰੂਪੀ ਲੱਜ ਇਹਦੀ ਕੱਟੀ ਗਈ ਅਖੀਰ ਨੂੰ ਫੇਰੇ ਮੌਤ ਰੂਪੀ ਸਰਾਲ ਦੇ ਮੂੰਹ ਦੇ ਵਿੱਚ ਜਾ ਪਿਆ ਸੰਸਾਰ ਰੂਪੀ ਖੂਹ ਦੇ ਵਿੱਚ ਹੀ ਇਹ ਖਚਿਤ ਹੋ ਗਿਆ ਡਿੱਗ ਗਿਆ ਇਸ ਤਰ੍ਹਾਂ ਖਤਮ ਹੋ ਗਿਆ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਲਕ ਬਖਸ਼ਿਸ਼ ਕਰ, ਕਿਰਪਾ ਕਰ, ਉਧਾਰ ਦੇ ਅੰਧ ਕੂਪ ਤੇ, ਇਹ ਅੰਨੇ ਖੂਹ ਦੇ ਵਿੱਚੋਂ ਸਾਨੂੰ ਉਧਾਰ ਉਧਾਰ ਲਾ ਕੱਢ ਲਾ ਮਹਾਰਾਜ, ਇਹਦੇ 'ਚੋਂ ਬਖਸ਼ਿਸ਼ ਕਰਕੇ ਕੱਢ ਲੈਣਾ ਕਰ, ਲਾਭ ਹੋ ਆਪਣੀ ਚਰਨੀ, ਆਪਣੇ ਚਰਨਾਂ ਨਾਲ ਜੋੜ ਕੇ ਮਹਾਰਾਜ ਬਚਾ ਲਾ ਸਾਨੂੰ, ਕਿਉਂਕਿ ਗੁਰ ਕੇ ਚਰਨ ਜੀ ਕਾ ਨਿਸ਼ਤਾਰਾ, ਸਮੁੰਦਰ ਸਾਗਰ ਜਿਨ ਖਿਨ ਮੈਂ ਤਾਰਾ, ਗੁਰੂ ਚਰਨਾਂ ਦਾ ਜਿਹੜਾ ਆਸਰਾ, ਇਹੀ ਬਚਾ ਸਕਦਾ ਹੈ, ਹੋਰ ਨਹੀਂ ਕਿਤੇ ਬਚਾ ਹੋ ਸਕਦਾ। ਗੁਰੂ ਵੀ ਝੂਠਾ ਨਹੀਂ ਕੋਈ, ਜਾਂ ਕਿਸੇ ਵਿਅਕਤੀਗਤ ਪਖੰਡੀ ਗੁਰੂ ਦੇ ਚਰਨ ਨਹੀਂ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧ ਉਪਾਲ, ਸੱਚੇ ਗੁਰੂ ਦੇ ਚਰਨੀ ਲੱਗਿਆਂ, ਜਿਸ ਗੁਰੂ ਦੇ ਚਰਨਾਂ ਦੀ ਮਹਿਮਾ ਕਹਿਣ ਤੋਂ ਪਰੇ ਹੈ, ਜੋ ਚਰਨ ਕਮਲ ਕੋ ਮਹਾਤਮ ਅਗਾਧ ਬੋਧ, ਅਤ ਚਰਜ ਮੈਂ ਨਮੋ ਨਮੋ ਨਮ ਹੈ, ਕੋਮਲ ਕੋਮਲਤਾ ਉਹ ਸੀਤਲ ਸੀਤਲਤਾ, ਵਾਸਨਾ ਸਵਾਸ ਤਾਸ ਦੁਤੀਆ ਨਾ ਸਮ ਹੈ, ਐਸੇ ਗੁਰੂ ਚਰਨਾਂ ਦੇ ਨਾਲ ਜੁੜਿਆ ਹੀ, ਜੋ ਚਰਨ ਕਮਲ ਮਲ ਮੂਤਰ ਦੇ ਮਹਾਦਿਵ ਧਾਰੀ ਨਿਰੰਕਾਰੀ ਕਿੰਨੇ ਹੈ, ਜਿਹੜੇ ਐਸੇ ਗੁਰੂ ਦੇ ਚਰਨ ਵੱਡੇ ਵੱਡੇ ਪਾਪੀਆਂ ਦਾ ਉਧਾਰ ਕਰਨ ਵਾਲੇ ਨੇ, ਉਹਨਾਂ ਗੁਰਚਰਨਾਂ ਨਾਲ ਜੁੜਿਆ ਹੀ ਛੁਟਕਾਰਾ ਹੋ ਸਕਦਾ ਹੈ। ਹਜ਼ੂਰ ਕਹਿੰਦੇ ਨੇ ਉਧਾਰ ਦੇ ਅੰਧ ਕੂਪ ਤੇ, ਲਾਭ ਹੋ ਆਪਣੀ ਚਰਨੀ, ਹੇ ਮਾਲਕ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸ ਸੰਸਾਰ ਰੂਪ ਅੰਨੇ ਖੂਹ ਦੇ ਵਿੱਚੋਂ ਸਾਨੂੰ ਕੱਢ ਲਓ, ਸਾਨੂੰ ਬਚਾ ਲੈਣਾ ਕਰੋ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਣੀ।
ਹੇ ਮਾਲਕ, ਅਸੀਂ ਕੋਈ ਸਾਨੂੰ ਗਿਆਨ ਵੀ ਨਹੀਂ ਹੈ, ਅਸਲ ਗਿਆਨ ਮਨੁੱਖ ਜਨਮ ਦਾ ਗਿਆਨ, ਮਨੁੱਖ ਜਨਮ ਦੇ ਅੰਦਰ ਸੋਝੀ ਆਪਾ ਸਰੂਪ ਦੇ ਹੋਣੀ। ਸਿਆਣਿਆਂ ਵਿਦਵਾਨਾਂ ਨੇ ਕਥਨ ਕੀਤਾ ਹੈ, ਮਨੁੱਖ ਜਨਮ 'ਚ ਜਿਹੜਾ ਆਪੇ ਦਾ ਗਿਆਨ ਹੈ, ਇਹੀ ਇਹਦੇ 'ਚ ਵਿਸ਼ੇਸ਼ਤਾ ਹੈ। ਬਾਕੀ ਤਾਂ ਮਨੁੱਖ ਹੁੰਦਾ ਹੋਇਆ ਦੂਜੀਆਂ ਜੂਨਾਂ ਟੇਢੀਆਂ ਜੂਨਾਂ ਜੈਸਾ ਹੀ ਹੈ ਇਹਦਾ ਸਾਰਾ ਕਰਮ ਕਿਰਿਆ। ਸਤਿਗੁਰੂ ਜੀ ਨੇ ਤਦ ਹੀ ਬਾਣੀ 'ਚ ਕਹਿ ਦਿੱਤਾ, ਕਰਤੂਤ ਪਸ਼ੂ ਕੇ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਨਹੀਂ ਤਾਂ ਇਹਦੇ 'ਚ ਸਾਰੇ ਸਮਾਨ ਗੁਣ ਨੇ, ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਸ ਸਮਾਨ, ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾ ਪਸ ਜਾਣ। ਗਿਆਨ ਤੋਂ ਬਿਨਾਂ ਕਹਿੰਦੇ ਇਹ ਮਨੁੱਖ ਹੁੰਦਾ ਹੋਇਆ ਪਸ਼ੂ ਆ। ਤੁਲਸੀ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਜੇ ਨਾਮ ਨਹੀਂ ਜਪਦਾ ਇਹਨੂੰ ਗਿਆਨ ਨਹੀਂ ਹੈ। ਕਹਿੰਦੇ ਵਿਧਾਤਾ ਜਦੋਂ ਕਹਿੰਦੇ ਰਚਨਾ ਰਚ ਰਿਹਾ ਸੀਗਾ, ਉਦੋਂ ਕਹਿੰਦੇ ਬ੍ਰਹਮਾ ਜੀ ਨੂੰ ਕਹਿੰਦੇ ਮਨੁੱਖ ਕਹਿੰਦੇ ਭੁਲੇਖੇ ਨਾਲ ਹੀ ਬਣ ਗਿਆ ਜਿਹੜਾ ਨਾਮਹੀਣ ਆ। ਕਹਿੰਦੇ ਇਹਦੇ ਲਾਉਣੇ ਤਾਂ ਸਿੰਘ ਤੇ ਪੂੰਛ ਪਸ਼ੂਆਂ ਵਾਲਾ ਸੀ, ਸਾਰਾ ਕੁਝ ਇਹਦਾ ਕਰਨਾ, ਪਰ ਭੁੱਲ ਗਿਆ ਕਹਿੰਦੇ ਲਾਉਣ ਵੇਲੇ, ਉਹ ਮਨੁੱਖ ਵਾਲੇ ਚਿੰਨ੍ਹ ਇਹਦੇ 'ਤੇ ਕਹਿੰਦੇ ਲੱਗ ਗਏ ਹਨ। ਪਸ ਘੜਤੇ ਬਿਦ ਨਰ ਕੀਏ, ਬਿਸਰੇ ਸਿੰਘ ਅਰ ਪੂੰਛ, ਤੁਲਸੀ ਹਰ ਕੇ ਭਜਨ ਵਿਨ, ਧਿਰਗ ਦਾੜੀ ਧਿਰਗ ਮੂਸ। ਕਹਿੰਦੇ ਪਸ ਘੜਤੇ ਕਹਿੰਦੇ ਪਸ਼ੂ ਬਣਾ ਰਿਹਾ ਸੀ ਕਹਿੰਦੇ ਬ੍ਰਹਮਾ, ਜਿਹੜੇ ਨਾਮਹੀਣ ਮਨੁੱਖ ਨਿਗੁਰੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ, ਕਹਿੰਦੇ ਉਹ ਤਾਂ ਬਣਾਉਣੇ ਪਸ਼ੂ ਸੀਗੇ। ਪਸ ਘੜਤੇ ਬਿਦ ਨਰ ਕੀਏ, ਮਨੁੱਖ ਬਣ ਗਏ ਕਹਿੰਦੇ, ਬਿਸਰੇ ਸਿੰਘ ਅਰ ਪੂੰਸ, ਕਹਿੰਦੇ ਸਿੰਘ ਤੇ ਪੂੰਸ ਪਸ਼ੂਆਂ ਵਾਲੇ ਚਿੰਨ੍ਹ ਲਾਉਣੇ, ਕਹਿੰਦੇ ਉਹਨੂੰ ਬਿਸਰ ਗਏ ਭੁੱਲ ਗਏ ਵਿਧਾਤੇ ਨੂੰ। ਕਹਿੰਦੇ ਤੁਲਸੀ ਹਰ ਕੇ ਭਜਨ ਵਿਨ, ਧਿਰਗ ਦਾੜੀ ਧਿਰਗ ਮੂਸ। ਇਸ ਲਈ ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਸ ਸਮਾਨ, ਸੌਣਾ ਨਿੰਦਰਾ ਨਾਮ ਸੌਣ ਦਾ। ਕਹਿੰਦੇ ਪਸ਼ੂ ਆਪਣੀ ਨੀਂਦ ਸੌ ਲੈਂਦਾ, ਮਨੁੱਖ ਆਪਣੀ ਨੀਂਦ ਸੌ ਲੈਂਦਾ। ਵੈਸੇ ਪਸ਼ੂ ਤਾਂ ਆਨੰਦ ਨਾਲ ਸੌਂਦਾ ਆਪਣੀ ਨੀਂਦ, ਕਦੇ ਐਸਾ ਘੱਟ ਹੀ ਸੁਣਿਆ ਹਾਲ ਤੱਕ। ਭਾਵੇਂ ਪਸ਼ੂਆਂ ਨੂੰ ਵੀ ਬਿਮਾਰੀਆਂ ਬਹੁਤ ਸਾਰੀਆਂ ਮਨੁੱਖਾਂ ਵਾਲੀਆਂ ਜਾ ਗਈਆਂ, ਉਹਨਾਂ ਦੇ ਵੀ ਟੀਕੇ ਲੱਗਦੇ ਆ, ਹੋਰ ਸਾਰਾ ਕੁਝ, ਪਰ ਇਹ ਨਹੀਂ ਹਾਲੇ ਤੱਕ ਆਇਆ ਵੀ ਪਸ਼ੂ ਜਿਹੜੇ ਮਨੁੱਖ ਸੌ ਨਹੀਂ ਸਕਦੇ, ਗੋਲੀਆਂ ਲੈ ਕੇ ਸੌਂਦੇ ਨੇ, ਟੀਕੇ ਲਾ ਕੇ ਸੌਂਦੇ ਨੇ, ਨੀਂਦ ਨਹੀਂ ਆਉਂਦੀ ਮਨੁੱਖ ਨੂੰ, ਵੀ ਪਸ਼ੂ ਨੂੰ ਨੀਂਦ ਦਾ ਟੀਕਾ ਲਾਇਆ ਜਾਵੇ, ਐਸਾ ਨਹੀਂ ਹੈ। ਪਸ਼ੂ ਤਾਂ ਆਨੰਦ ਨਾਲ ਸੌਂਦੇ ਨੇ, ਅਤੇ ਇਸ ਵਾਸਤੇ ਨਿੰਦਰਾ, ਮਨੁੱਖ ਆਪਣੀ ਨੀਂਦ ਸੌਂਦਾ, ਪਸ਼ੂ ਆਪਣੀ ਨੀਂਦ ਸੌਂਦਾ। ਨਿੰਦਰਾ ਭੋਜਨ, ਮਨੁੱਖ ਆਪਣਾ ਖਾਣਾ ਛੱਡ ਕੇ ਹਾਲੇ ਸਗੋਂ ਪਸ਼ੂਆਂ ਵਾਲਾ ਖਾਣਾ ਖਾਈ ਜਾ ਰਿਹਾ, ਜਿਹੜਾ ਖਾਣਾ ਗੁਰੂ ਜੀ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜ ਗਿਆ, ਮਨ ਮੈਂ ਚੱਲੇ ਵਿਕਾਰ, ਉਹ ਕੁਝ ਮਨੁੱਖ ਖਾਈ ਜਾ ਰਿਹਾ, ਪਰ ਪਸ਼ੂ ਸੰਤੁਸ਼ਟ ਹੈ ਆਪਣੇ ਖਾਣੇ 'ਤੇ। ਜੋ ਕਰਤੇ ਨੇ ਪਸ਼ੂ ਲਈ ਖਾਣਾ ਬਣਾਇਆ ਉਹ ਖਾਂਦਾ ਹੈ। ਉਹ ਤਾਂ ਤਦ ਹੀ ਸਤਿਗੁਰੂ ਜੀ ਨੇ ਕਿਹਾ ਵੀ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਹੈ। ਇਸ ਵਾਸਤੇ ਪਸ਼ੂ ਸੰਤੁਸ਼ਟ ਹੈ। ਨਿੰਦਰਾ ਭੋਜਨ ਭੋਗ ਅਤੇ ਪਸ਼ੂ ਭੋਗ ਭੋਗੀ ਜਾ ਰਿਹਾ, ਮਨੁੱਖ ਭੋਗੀ ਜਾ ਰਿਹਾ, ਫਰਕ ਕੀ ਹੋਇਆ? ਭੈ ਮਾੜੇ ਤੋਂ ਮਾੜੇ ਨੂੰ ਪਸ਼ੂ ਡਰਾ ਲੈਂਦਾ, ਤਕੜੇ ਤੋਂ ਡਰ ਜਾਂਦਾ ਹੈ। ਇਹ ਕਰਮ ਮਨੁੱਖ ਦਾ ਬਣ ਰਿਹਾ ਹੈ, ਤਕੜਿਆਂ ਤੋਂ ਡਰਦਾ ਅਤੇ ਮਾੜਿਆਂ ਨੂੰ ਡਰਾਈ ਜਾ ਰਿਹਾ। ਪਰ ਸਤਿਗੁਰੂ ਨੇ ਤਾਂ ਇਹ ਸਿਧਾਂਤ ਬਖਸ਼ਿਆ ਵੀ ਨਾ ਕਿਸੇ ਤੋਂ ਡਰਨਾ ਨਾ ਡਰਾਉਣਾ ਹੈ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਣ। ਸੋ ਰਹੋ ਵਿਚਾਰ ਨਰਨ ਗਿਆਨ ਨਿਜ ਅਧਕਤਾ। ਮਨੁੱਖ 'ਚ ਆਪਾ ਸਰੂਪ ਦਾ ਗਿਆਨ ਹੋਣਾ, ਮਨੁੱਖ ਜਨਮ ਕਿਸ ਲਈ ਮਿਲਿਆ, ਗੁਰੂ ਸ਼ਰਨ 'ਚ ਪੈ ਜਾਣਾ, ਗੁਰੂ ਵਾਲੇ ਜਵਨ ਜਾਣਾ, ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਣੀ ਗੁਰੂ ਸ਼ਰਨ 'ਚ ਪੈ ਕੇ। ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾਂ ਪਸ ਜਾਣ, ਗਿਆਨ ਤੋਂ ਬਿਨਾਂ ਮਨੁੱਖ ਹੁੰਦਾ ਹੋਇਆ ਪਸ਼ੂ ਹੀ ਆ ਕਹਿੰਦੇ। ਗਿਆਨ ਕੀ ਹੈ? ਸ਼ਾਸਤਰਕਾਰਾਂ ਨੇ ਲਿਖਿਆ, ਭੂਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਬ ਭੂਪ। ਆਪੇ ਸਰੂਪ ਦੀ ਸਮਝ ਪੈ ਜਾਣੀ, ਜੋ ਆਪੇ ਨੂੰ ਭੁੱਲ ਕੇ ਇਹ ਕਰਤੇ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਰਿਹਾ ਸੀ, ਜੋ ਇਹ ਸਮਝ ਪੈ ਜਾਣੀ, ਆਪੇ ਦੀ ਪਛਾਣ ਹੋ ਜਾਣੀ, ਗੁਰੂ ਸ਼ਰਨ 'ਚ ਪੈ ਜਾਣਾ, ਇਹ ਅਸਲ ਗਿਆਨ। ਰੋ ਵਿਚਾਰ ਮਾਲਕ ਦੀ ਸ਼ਰਨ 'ਚ ਬੇਨਤੀਆਂ ਕਰਨੀਆਂ, ਮਾਲਕ ਨਾ ਸਾਨੂੰ ਐਸਾ ਗਿਆਨ ਹੀ ਆ, ਨਾ ਹੀ ਅਸੀਂ ਸੱਚ ਸਰੂਪ ਦਾ ਧਿਆਨ ਧਰਿਆ। ਧਿਆਨ ਕੋਈ ਇੱਥੇ ਪ੍ਰਤਿਮਾ ਦੇ ਧਿਆਨ ਦੀ ਗੱਲ ਨਹੀਂ ਹੈ, ਗੁਰਮਤ ਦਾ ਤਾਂ ਧਿਆਨ ਹੈ, ਵਾਹਿਗੁਰੂ ਗੁਰ ਜਾਪੀਏ, ਵਾਹਿਗੁਰੂ ਕਰ ਧਿਆਨ, ਮੁਕਤ ਲਾਭ ਸੋ ਹੋਏ ਹੈ, ਗੁਰਸਿੱਖ ਰਿਦਮੈ ਮਾਨ, ਐਸਾ ਧਿਆਨ ਹੈ ਮਾਲਕ। ਨਾ ਅਸੀਂ ਗਿਆਨ, ਨਾ ਧਿਆਨ, ਨਾ ਕੋਈ ਚੰਗੇ ਕਰਮ ਕਰਨੇ ਜਾਣੇ ਨੇ, ਨਾ ਹੀ ਨਿਰਮਲ ਕਰਨੀ, ਕੋਈ ਚੰਗੀ ਕਰਨੀ ਵੀ ਨਹੀਂ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੇ ਮਾਲਕ, ਨਾ ਗਿਆਨ ਹੈ, ਨਾ ਧਿਆਨ, ਨਾ ਕੋਈ ਚੰਗਾ ਕਰਮ, ਕੋਈ ਚੰਗੀ ਕਰਨੀ ਵੀ ਨਹੀਂ ਹੈ।
ਆਦ ਸੰਗਤ ਕੈ ਅੰਚਲ ਲਾਵਹੋ, ਬਿਖਮ ਨਦੀ ਜਾਏ ਤਰਣੀ।
ਕਿਰਪਾ ਕਰ ਮਾਲਕ, ਸਾਧ ਸੰਗਤ ਦੇ ਸਾਨੂੰ ਲੜ ਲਾ ਦਿਓ, ਪੱਲਾ ਪੜਾ ਦਿਓ ਸਾਧ ਸੰਗਤ ਦਾ, ਜਿਸ ਕਰਕੇ ਆ ਸੰਸਾਰ ਰੂਪ ਕਠਿਨ ਨਦੀ ਹੈ ਜਿਹੜੀ ਤਰਨੀ ਬੜੀ ਔਖੀ ਹੈ, ਜਿਹਦੇ 'ਚ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜ ਹੈ ਨਾਨਕਾ ਤਰੀਆ ਕਰਮੀ ਲੱਗ। ਹੇ ਮਾਲਕ ਕਿਰਪਾ ਕਰ, ਸਾਧ ਸੰਗਤ ਕਹਿ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਜਿਹੜੀ ਬਿਖਮ ਬੜੀ ਕਠਿਨ ਹੈ ਤਰਨੀ, ਇਹ ਨਦੀ ਸੌਖੀਆਂ ਸੰਗਤ ਦਾ ਲੜ ਫੜ ਕੇ ਲੰਘ ਜਾਈਏ ਪਾਰ, ਇਹ ਤਰ ਜਾਈਏ, ਐਸੀ ਕਿਰਪਾ ਕਰੋ।
ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ।
ਕਿਰਪਾ ਕਰੋ ਮਾਲਕ, ਜਿਹੜੇ ਵਿਸ਼ਿਆਂ ਦੇ ਸੁੱਖ ਸੰਪਦਾ ਵਿਭੂਤੀ ਨੂੰ ਪਾ ਕਰਕੇ ਮਾਇਆ ਰਸਾਂ 'ਚ ਮਿੱਠੇ ਸਮਝ ਕੇ ਖਚਤ ਹੋ ਜਾਣਾ, ਇਹ ਤੋਂ ਬਚਾ ਲਓ। ਇਹ ਨਹੀਂ ਮਨ ਮਹਿ ਧਰਣੀ, ਇਹ ਸਾਡੇ ਮਨ ਵਿੱਚ ਨਾ ਟਿਕਣ, ਇਹਨਾਂ ਤੋਂ ਅਸੀਂ ਬਚੇ ਰਹੀਏ, ਕਿਰਪਾ ਕਰੋ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ।
ਸੰਪੂਰਨਤਾ ਕਰਦਿਆਂ ਸ਼ਬਦ ਦੀ ਅਖੀਰਲੀਆਂ ਪੰਕਤੀਆਂ 'ਚ ਹਜ਼ੂਰ ਬਖਸ਼ਿਸ਼ ਕਰਦੇ ਨੇ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਹਜ਼ੂਰ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੰਜਵਾਂ ਸਰੂਪ ਦਾਸਾ ਭਾਵ ਧਾਰ ਕੇ, ਇਹ ਮਾਲਕ ਤੇਰੇ ਦਰਸ਼ਨ ਪ੍ਰਾਪਤ ਨਾਲ ਹੀ ਸਾਡੀ ਤ੍ਰਿਪਤੀ ਹੈ, ਤੇ ਦਰਸ਼ਨ ਪਾਵਨ ਨਾਲ ਹੀ ਅਸੀਂ ਤ੍ਰਿਪਤ ਹੋਏ ਹਾਂ। ਹਰ ਕਿਰਪਾ ਕਰ, ਹਰ ਨਾਮ ਰੰਗ ਆਭਰਣੀ, ਆਪਣੇ ਨਾਮ ਦਾ ਹੀ ਭੂਸ਼ਣ, ਨਾਮ ਨਾਲ ਜਿਹੜਾ ਪ੍ਰੇਮ ਬਖਸ਼ ਦੇਣਾ ਹੈ, ਇਹੀ ਆਭਰਣੀ ਭੂਸ਼ਣ, ਇਹ ਗਹਿਣਾ ਸਾਨੂੰ ਬਖਸ਼ਿਸ਼ ਕਰਦੇ, ਜਿਹਦੇ ਨਾਲ ਇਹ ਅਖੀਰ ਵਿੱਚ ਨਾਮ ਨਿਭਾਵੇ ਅਤੇ ਜੀਵਨ ਦੀ ਸਫਲਤਾ ਹੋ ਆਵੇ। ਇਹ ਪਾਵਨ ਅੱਜ ਦੇ ਬਖਸ਼ਿਸ਼ ਕੀਤੇ ਗੁਰੂ ਦੇ ਮੁੱਖ ਵਾਕ ਦੀ ਵਿਚਾਰ, ਗੁਰਸੰਗਤ ਜੀ ਆਪ ਜੋ ਸਰਵਨ ਕੀਤੀ ਆ ਹਿਰਦੇ 'ਚ ਥਾਂ ਦਈਏ, ਸਤਿਗੁਰੂ ਕਿਰਪਾ ਕਰਨਗੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ, ਸਤਿਗੁਰੂ ਰਹਿਮਤ ਕਰਨ, ਅੱਗੋਂ ਸਤਿਗੁਰੂ ਗੁਰਬਾਣੀ ਦੀ ਸ਼ੁੱਧ ਵਿਚਾਰ ਕਰਨ ਦਾ ਬਾਹਲੋ ਉੱਦਮ ਬਖਸ਼ਿਸ਼ ਕਰਨ। ਸੋ ਆਓ ਅਖੀਰਲੀਆਂ ਪੰਕਤੀਆਂ ਆਪਾਂ ਪਿਆਰ ਨਾਲ ਪੜ੍ਹ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ। ਇਹ ਅੱਜ ਦਾ ਸਮਾਂ ਪਵਿੱਤਰ ਮੁੱਖ ਵਾਕ ਦੀ ਵਿਚਾਰ ਕਰਨ ਦਾ ਪ੍ਰਬੰਧਕਾਂ ਵੱਲੋਂ ਪ੍ਰਾਪਤ ਹੋਇਆ ਸੀ। ਦਾਸ ਵੱਲੋਂ ਸਮੁੱਚੇ ਸਿੰਘ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਲਈਏ, ਫਤਿਹ ਪ੍ਰਵਾਨ ਕਰਨੇ ਜੀ।
ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।